ਨਾ ਵੀ ਹੁੰਦਾ ਹੈ। ਆਪਣੇ ਤਾਂ ਬੋਲੀ 'ਚ ਨਾ ਵੀ ਨਹੀਂ ਨੂੰ ਕਹਿੰਦੇ ਨੇ, ਪਰ ਇਹ ਜਿਹੜੀ ਵਿਦਵਾਨਾਂ ਦੀ ਬੋਲੀ 'ਚ ਉਹ ਚੀਜ਼ ਹੈ, ਨਾ ਪਤੀ ਨੂੰ ਕਹਿੰਦੇ, ਪਤੀ ਨੂੰ ਵੀ ਕਹਿੰਦੇ। ਅਤੇ ਉੱਥੇ ਬਹੁਤ ਜਵਾਨ ਅਵਸਥਾ ਹੈ, ਔਰ ਆਪਣੇ ਧਰਮ ਦੇ ਵਿੱਚ ਜਿਹੜੀ ਪ੍ਰਪੱਖ ਬੀਬੀ ਹੈ, ਉਹਦਾ ਜੇ ਪਤੀ ਨਾ ਹੋਵੇ ਤਾਂ ਫਿਰ ਉਹ ਜਾਣਦੀ ਹੈ। ਉਹਨੂੰ ਤਾਂ ਸਭ ਕੁਛ ਹੀ ਆਪਣੇ ਤਪਦਾ ਹੀ ਤਪਦਾ ਲੱਗਦਾ, ਉਹਦਾ ਕੱਚ ਚਿੱਤ ਜਿਹੜਾ ਹੈ ਉਹ ਤਪਦਾ ਹੈ ਉਹਦੇ ਮੇਲ ਤੋਂ ਬਿਨਾਂ। ਇੱਧਰ ਇਸ ਕਰਕੇ ਉਹ ਤਾਂ ਇੱਕ ਦ੍ਰਿਸ਼ਟਾਂਤ ਹੈ ਕਿ ਥੋੜ੍ਹੇ ਮਾਤਰ ਸੇ ਹੈ, ਇਹ ਸਰੀਰ ਦੇ ਨਾਲ ਹੀ ਸੰਬੰਧ ਕਰਕੇ ਹੈ, ਅਤੇ ਹੁਣ ਉਹ ਸਾਡੇ ਜੀਵ ਆਤਮਾ ਨੂੰ, ਸ੍ਰੀ ਗੁਰੂ ਮਹਾਰਾਜ ਜੀ ਸਾਡੀ ਬੁੱਧੀ ਨੂੰ, ਆਤਮਾ ਨੂੰ ਇਹ ਦੱਸਣ ਲੱਗੇ ਹੈ ਕਿ ਅਸਲੀ ਜਿਹੜਾ ਸਾਡਾ ਹੈਗਾ ਹੈ ਮਾਲਕ ਹੈ, ਉਹ ਪਰਮੇਸ਼ੁਰ ਹੈ, ਅਤੇ ਉਹੀ ਮਾਤਾ ਪਿਤਾ, ਹਰ ਜੀ ਮਾਤਾ ਹਰ ਜੀ ਪਿਤਾ, ਪਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ, ਜੀ ਨੂੰ ਤਾਂ ਕਿਸੇ ਨੇ ਪੈਦਾ ਨਹੀਂ ਕੀਤਾ, ਮਨ ਨੂੰ ਕਿਸੇ ਨੇ ਪੈਦਾ ਨਹੀਂ ਕਰ ਲੈਣਾ, ਪਰਮੇਸ਼ੁਰ ਪੈਦਾ ਕਰਨ ਵਾਲਾ ਉਹ ਵੱਡਾ ਹੋਇਆ। ਇੱਥੇ ਸਰੀਰਕ ਸੰਬੰਧ ਕਰਕੇ ਉਹ ਅਸੀਂ ਕਹਿੰਦੇ ਹਾਂ ਮਾਂ ਪਿਓ ਹੈਗੇ ਨੇ, ਅਤੇ ਉਹ ਮਾਂ ਪਿਓ ਨੂੰ ਵੀ ਸਾਰਿਆਂ ਨੂੰ, ਇਸ ਕਰਕੇ ਹਰ ਨਾਂ, ਹਰ ਪੰਡਾ ਤੁਸ ਲੱਗਿਆ ਹਰ ਨਾਂ ਜਿੰਨਾ ਪਾ, ਉਹ ਤਾਂ ਸਮਝਾਉਣ ਵਾਸਤੇ ਸੀ ਕਿ ਜਿਨ੍ਹਾਂ ਦੇ ਕੋਲ ਵਾਹਿਗੁਰੂ ਪਰਮੇਸ਼ੁਰ ਸਾਖਿਆਤ ਪ੍ਰਗਟ ਨਹੀਂ ਹੈ। ਆਸ਼ਾੜ ਇੱਥੇ ਐੜੇ ਨੂੰ ਕਰਨਾ, ਸੱਸੇ ਨੂੰ ਕਰਨਾ, ਅਤੇ ਡਾਰਾ ਵਿਦਵਤਾ ਦੇ ਵਿਚਾਰ ਦੇ ਅਨੁਸਾਰ ਜਿੱਥੇ ਪਹਿਲਾ ਆੜਾ ਆਵੇ ਜਾਂ ਕੰਨਾ ਆਵੇ ਉਹਦੇ ਤਿੰਨ ਅਰਥ ਪੈ ਜਾਂਦੇ। ਇੱਕ ਤਾਂ ਵਿਰੋਧ ਭਾਵ ਦੇ ਵਿੱਚ ਨਿਸ਼ੇਧ ਅਰਥ ਹੋਊ, ਦੂਸਰਾ ਵਿਸ਼ੇਸ਼ ਹੋਊ, ਤੀਸਰਾ ਅਲਪ ਹੋਊ। ਇਸ ਕਰਕੇ ਪ੍ਰਸੰਗ ਅਨੁਸਾਰ ਹੋਊ, ਇਸ ਕਰਕੇ ਇੱਥੇ ਵਿਧੀ ਪਕਸ਼ ਦੇ ਵਿੱਚ ਆੜਾ ਵਿਸ਼ੇਸ਼ ਰੂਪ ਦੇ ਵਿੱਚ ਅਰਥ ਹੈ। ਆ ਸਾਧ, ਸਾਧ ਜਿਹੜਾ ਪਦ ਹੈ ਸਾਰੇ ਤੋਂ ਬਣੇ, ਕਿਤੇ ਨੂੰ ਸਾਰਾ ਲੱਗਿਆ ਸਾਧ ਗੁਰੂਆ ਧਰਤੀ ਸਕਦੀ। ਆ ਸਾਧ ਤਪੰਦਾ ਤਿਸ ਲੱਗੇ ਹਰ ਨਾ ਹੋਣ ਜਿਨੂੰ ਪਾਸ, ਉਹਨਾਂ ਨੂੰ ਇਹ ਇੱਧਰ ਕਿਹੜਾ ਹੈ ਵੀ ਸੂਰਜ ਹੈ ਉੱਧਰ, ਉੱਧਰ ਹੈ ਕਹਿੰਦੇ ਅਗਿਆਨ ਰੂਪੀ ਸੂਰਜ ਹੈ, ਰਾਗ ਦੁਆਸ਼ ਉਸਦੀਆਂ ਕਿਰਨਾਂ ਹੈ, ਤ੍ਰਿਸ਼ਨਾ ਰੂਪੀ ਧੁੱਪ ਹੈ, ਉਹ ਸਾੜੀ ਜਾਂਦੀ ਹੈ ਤ੍ਰਿਸ਼ਨਾ। ਕਲਯੁਗ ਰਕਸ਼ ਅਗਨ ਕਾ ਕੂੜ ਅੱਗੇ ਰਖਵਾ, ਕਲਯੁਗ ਦੇ ਵਿੱਚ ਜੀਵਾਂ ਦੇ ਜਿਹੜੇ ਸਰੀਰ ਨੇ ਇਹ ਰਸ ਦੇ ਉੱਤੇ ਸਵਾਰ ਹੁੰਦਾ ਰਖਵਾਹੀ, ਉਹ ਹੈ ਆਤਮਾ, ਇਹ ਅਗਵਾਂ ਕਲਯੁਗ ਦਾ ਜਨਮ ਚੰਡਾਲ ਕੇ ਕਰ, ਕਲਯੁਗ ਦੇ ਜੀਵਨ ਦਾ ਜਨਮ ਚੰਡਾਲ ਕੌਣ ਹੈ, ਉਹ ਕ੍ਰੋਧ ਹੈ, ਬੜਾ ਕ੍ਰੋਧ ਹੈ ਇਹਨਾਂ 'ਚ, ਹਰੇ ਹੀ ਪਿਆ ਕਿਰਨ ਛੇੜ ਕੇ ਅਗਨੀ ਚਲਦੀ ਹੈ, ਫਿਰ ਕ੍ਰਿਸ਼ਨਾ ਰੂਪੀ ਅਗਨੀ, ਇਹ ਲੋਭ ਦੇ ਘਰ ਵਾਲੇ ਜਿਸ ਨੂੰ ਸੰਤੋਖ ਨੇ ਮਿਟਣਾ। ਆਸ਼ਾੜ ਤਪੰਦਾ ਤੁਸ ਲੱਗਿਆ ਉਹਨੂੰ ਚੱਪਦਾ, ਉਹਦਾ ਹਿਰਦਾ ਚੱਪਦਾ ਰਹਿੰਦਾ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਪਰਮੇਸ਼ੁਰ ਦਾ ਨਿਵਾਸ ਨਹੀਂ ਹੈ, ਉਹ ਸ਼ਾਂਤ ਸਰੂਪ ਹੈ, ਦੀਨ ਦਿਆਲ ਕਿਰਪਾਲ ਸੁਖ ਸਾਗਰ, ਸੁਖਾਂ ਦਾ ਸਮੁੰਦਰ ਹੈ, ਪ੍ਰਗਟ ਹੋਊਗਾ ਜਿਹੜੀ ਇਹ ਵਿਧੀ ਹੈ ਕਿ ਗੁਰੂ ਜੀ ਸਿੱਖਿਆ ਵਾਲੇ ਹੋ ਕੇ ਪਹਿਲਾਂ ਧਰਤੀ ਤੋਂ ਹੋਵੋ, ਫਿਰ ਉੱਠੋ, ਫਿਰ ਉਹਨੂੰ ਕਰੋ, ਸੰਗਤ ਕਰਦੇ ਰਹੋ, ਅਤੇ ਜੇ ਕੁਸੰਗਤ ਹੋ ਗਈ ਫਿਰ ਉੱਧਰ ਦੇ ਪਾਸੇ ਲੈ ਜੂਗਾ ਮਨ, ਸੰਗਤ ਕਰਦੇ ਰਹੋ ਹਮੇਸ਼ਾ, ਸੰਗਤ ਇਹ ਗੁਰੂ ਦੀ ਸ਼ਰਨ ਦੇ ਵਿੱਚ ਰਹੋ, ਪਰਮੇਸ਼ੁਰ ਦਾ ਨਾਮ, ਫਿਰ ਉਹਨਾਂ ਨੂੰ ਤਪਦਾ ਨਹੀਂ, ਕ੍ਰਿਸ਼ਨਾ ਦੀ ਤਪਸ਼ ਨਹੀਂ ਹੋਊਗੀ, ਲੋਭ ਉੱਤੇ ਦੀ ਹਾਵੀ ਨਹੀਂ ਹੋਊਗਾ। ਜਿਹੜੀ ਕੋਈ ਵਿਛੜ ਜਾਂਦੇ ਹੈ, ਸੰਯੋਗ ਨਹੀਂ ਹੁੰਦਾ, ਜਿਵੇਂ ਅੱਜ ਕੱਲ੍ਹ ਦੁਨੀਆਂ ਦੇ ਵਿੱਚ ਬਹੁਤ ਇਹ ਸੈਕਸ ਵੱਧ ਗਿਆ, ਵਸਾ ਦੇ ਵਿੱਚ ਰੁਕਣਾ ਮੁਸ਼ਕਿਲ ਹੋ ਗਿਆ, ਇਹ ਦੂਸਰਾ ਉਹਦੇ ਥਾਂ ਕਈ ਐਸੇ ਵਾਕਿਆਤ ਹੁੰਦੇ ਜਦੋਂ ਉਹਨਾਂ ਦਾ ਮੇਲ ਉਹਨਾਂ ਦੀ ਮਰਜ਼ੀ ਦੇ ਅਨੁਸਾਰ ਨਹੀਂ ਹੁੰਦਾ, ਉਹ ਮਾਤਾ ਪਿਤਾ ਵੀ ਨਹੀਂ ਚਾਹੁੰਦੇ ਕਿ ਧਰਮ ਅਨੁਸਾਰ ਹੋ ਜਾਵੇ, ਅਤੇ ਉਹ ਕੁੜੀ ਮੁੰਡੇ ਜ਼ਹਿਰ ਖਾ ਕੇ ਮਰ ਜਾਂਦੇ। ਐਸਾ ਪ੍ਰਬਲ ਹੈ ਜੇ ਇਸ ਨੂੰ ਭਾਈ ਸ਼ੇਸ਼ ਰੀਤੀ ਦੇ ਅਨੁਸਾਰ ਇਸ ਦੀ ਵਰਤੋਂ ਹੋਵੇ ਕਿ ਅੱਗੇ ਸ਼ੇਸ਼ ਸੰਤਾਨ ਵੀ ਹੋਊਗੀ, ਭਗਤੀ ਵਾਲਾ ਵੀ ਆਪ ਵੀ ਸੁਣੀ ਜਿਤ ਮੁਖ ਸਦਾ ਸਦਾਈਏ ਭਾਗਾਂ ਰੱਤੀ ਚਾਹ ਨਾਨਕ ਤੈਨੂੰ ਖੁਜਲੇ ਤੇ ਸੁੱਕੇ ਕਰੇ। ਆਪਾਂ ਬੈਠੇ ਹਾਂ ਮਾਈ ਭਾਈ, ਕੋਸ਼ਿਸ਼ ਤਾਂ ਕਰੀਏ ਜਾਂ ਅੱਗੇ ਜਿਹੜੇ ਨਹੀਂ ਆਉਂਦੇ ਉਹਨਾਂ ਨੂੰ, ਬੱਚਿਆਂ ਨੂੰ, ਹੋਰਨਾਂ ਨੂੰ ਪਹਿਲਾਂ ਆਪਣੇ 'ਤੇ ਕੰਟਰੋਲ, ਉਸ ਚੀਜ਼ ਕੰਟਰੋਲ ਕੀ ਮੰਨਣ ਉਹਦੇ ਪਾਸੇ ਵਰਗ ਨੂੰ ਉਹਨਾਂ ਦਾ ਰਜ਼ਾ ਫਿਰ ਉੱਥੇ ਕੀ ਕਰਨਾ ਹੈ ਜਿੱਥੇ ਆਪਣੇ ਵਾਹਿਗੁਰੂ ਪਰਮੇਸ਼ੁਰ ਦਾ ਨਿਵਾਸ ਹੋ ਗਿਆ, ਉੱਥੇ ਤਾਂ ਫਿਰ ਬਾਹਰਲੀਆਂ ਚੀਜ਼ਾਂ ਸਭ ਸਮਾਪਤ ਹੈ। ਜਿਵੇਂ ਸੋਪਤੀ ਵਿੱਚ ਸਮਾਪਤ ਹੈ, ਇਸ ਤਰ੍ਹਾਂ ਉੱਥੇ ਉਹ ਐਸਾ ਸੁੱਖ ਹੈ। ਅਤੇ ਇੱਕ ਹੋਰ ਦ੍ਰਿਸ਼ਟਾਂਤ ਹੈ, ਇੱਕ ਤਾਂ ਇਹਨੂੰ ਇੱਕ ਜੇ ਕਿਸੇ ਦੇ 7 ਵਜੇ ਜਾਂ ਬਹੁਤੀ ਤਕਲੀਫ ਕਿਸੇ ਕਾਰਨ ਕਰਕੇ ਹੋ ਜਾਏ ਤੇ ਉਹ ਬੇਸ਼ਕ ਹੋ ਜਾਏ। ਡਾਕਟਰ ਗੁਰਨਾਮ ਸਿੰਘ ਨੇ ਹਜੇ ਤੁਸੀਂ ਡਾਕਟਰੀ ਪੜ੍ਹਦੇ ਹੋ ਇੱਧਰ ਵੀ ਕਦੇ ਕਹਿੰਦੇ ਹਾਂ ਪਰਮੇਸ਼ੁਰ ਨੇ ਐਸੀ ਚੀਜ਼ ਬਣਾਈ ਹੋਈ ਹੈ ਜਦੋਂ ਸਾਤੋਂ ਕੋਈ ਦੁੱਖ ਨਹੀਂ ਚੱਲਿਆ ਜਾਂਦਾ, ਵਾਹਿਗੁਰੂ ਦੁਖੀ ਨਹੀਂ ਕਰਦਾ, ਬਸ ਦੁਖੀ ਤੋਂ ਫਰਿਆਦ ਸੁਣਦਾ ਉਦੋਂ ਫਿਰ ਬੇਹੋਸ਼ ਹੋ ਜਾਂਦਾ। ਇੱਕ ਐਸਾ ਖਾਨਾ ਬਣਾਇਆ, ਨਾੜੀ ਬਣਾਈ ਹੈ, ਉੱਥੇ ਚਲੇ ਗਏ, ਉੱਥੇ ਕੱਟੀ ਹੋ ਵਧੀ ਹੋਈ। ਇੱਕ ਐਸੀ ਜੀਵਨ ਮੁਕਤਾਂ ਦੀ ਵਿਵਸਥਾ ਉਹ ਹੋ, ਜਿਵੇਂ ਸਕੋਪੀ ਉਹ ਵੀ ਵਿਵਸਥਾ ਹੈ ਸਾਰਿਆਂ ਦੀ। ਇਸ ਨਾਲ ਇਹ ਐਸੀ ਬੇਹੋਸ਼ੀ ਇਹ ਵੀ ਵਿਵਸਥਾ ਹੈ, ਉਸ ਸੰਬੰਧ ਦੁਆਰਾ ਵੀ ਦੂਸਰੀਆਂ ਦੋਵੇਂ ਪੱਖ ਚਲੇ ਜਾਂਦੇ ਹਨ। ਸਾਧ ਬੰਦਾ ਜਿਸ ਲਗਿਆ ਹਰ ਨਾਹੋਂ ਨੇ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕਾ ਮਾਨਸ ਸੰਧੀ ਆਸ। ਗੁਰੂ ਦਾ ਪਤਾ ਵੀ ਲੱਗੇ ਵਾਹਿਗੁਰੂ ਫਿਰ ਜਦੋਂ ਆਉਂਦਾ ਕਹਿੰਦੇ ਸਾਰੇ ਜਗਤ ਦਾ ਹੀ ਜੀਵਨ ਰੂਪ ਹੈ, ਅਸੀਂ ਤਾਂ ਜੇ ਸਾਹ ਨਾ ਆਵੇ ਮਾੜਾ ਜਿਹਾ ਗਲਤ ਕਿਹਾ ਜਾਏ ਜਾਂ ਨੱਕ ਬੰਦ ਕੀਤਾ ਜਾਏ ਤਾਂ ਉੱਥੇ ਆਪੋ ਹੋ ਜਾਂਦੇ। ਵਾਹਿਗੁਰੂ ਨੇ ਇੰਨੀ ਹਵਾ ਵੀ ਬਣਾਈ ਹੋਈ ਹੈ, ਬਾਹਰ ਹਵਾ ਵੀ ਹਵਾ ਹੀ ਹੈ, ਅਤੇ ਉਹ ਇਸ ਲਾਂਦੇ ਰੱਖ ਦਿੱਤੇ ਨੇ ਜਦੋਂ ਵਿਨਾਸ਼ ਵੀ ਔਖੇ ਹੋ ਜਾਂਦੇ। ਜੇ ਸਰੀਰ ਦੇ ਵਿੱਚੋਂ ਨਿਕਲ ਜਾਂਦੇ ਸਮਾਪਤ ਹੈ ਸਰੀਰ ਵੀ, ਅੱਛਾ ਉਸੇ ਨੂੰ ਸਾਹ ਨੂੰ ਗੱਲ ਸਮਝਦੇ ਹਾਂ। ਬਣਾਉਣ ਵਾਲਾ ਹੈ ਵਾਹਿਗੁਰੂ, ਜੀਵ ਆਤਮਾ। ਇਸ ਕਰਕੇ ਉਹ ਅਸਲੀ ਜਗਤ ਦਾ ਜੀਵਨ ਰੂਪ ਹੈ, ਜਗ ਜੀਵਨ ਜ਼ਿੰਦਗੀ ਜਿੰਦ ਜਾਨ ਹੈ, ਜੀਵਨ ਦੇਣ ਵਾਲਾ ਹੈ, ਉਸ ਤੋਂ ਬਿਨਾਂ ਨਹੀਂ। ਕਿ ਜਦੋਂ ਜਗ ਆਪਣੀ ਜੋਤ ਖਿੱਚੈ ਤੂੰ ਸਵਾਮੀ, ਜਦ ਕੋਈ ਕਰੋ ਦਿਖਾ ਦੁਖਿਆ, ਜਿਹੜੇ ਬਹੁਤ ਪ੍ਰਚਾਰ ਕਰਦੇ ਹੈ ਹੋਰ ਬੋਲਦੇ ਹੈ, ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਜਦੋਂ ਆਪਣੀ ਜੋਤ ਵਿੱਚੋਂ ਖਿੱਚ ਲੈਂਦਾ ਉਹ, ਤੇ ਕੋਈ ਵਿਖਿਆਨ ਕਰਕੇ ਦੱਸਦੇ ਬੋਲ ਕੇ। ਜਗ ਜੀਵਨ ਪੁਰਖ,
ਜਗ ਜੀਵਨ ਪੁਰਖ ਤਿਆਗ ਕਾ ਮਾਨਸ ਸੰਧੀ ਆਸ।
ਤੇ ਸਾਡਾ ਦੇਖੋ ਇਹ ਜਗਤ ਦਾ ਜਿਹੜਾ ਅਸਲੀ ਜੀਵਨ ਰੂਪ ਹੈ, ਸਭ ਸੁਖ ਦੇਣ ਵਾਲਾ ਹੈ, ਉਹਨੂੰ ਛੱਡ ਕੇ ਮਾਨਸ ਸੰਧੀ ਆਸ ਤੇ ਮਨੁੱਖ ਜਿਹੜੇ ਨੇ ਜਿਹਨਾਂ ਕੋਈ ਪਦਾਰਥ ਹੈ ਜਾਂ ਐਸੇ ਨੌਕਰੀਆਂ ਜਾਪਰੀਆਂ ਦੇਣ ਵਾਲੇ ਇੱਧਰ ਉੱਧਰ ਜਾਂ ਹੋਰ ਚੀਜ਼ ਹੈ, ਉਹਨਾਂ ਦੀ ਆਸ ਤੇ ਬੈਠੇ। ਵਾਹਿਗੁਰੂ ਦੀ ਆਸ ਜਿਹੜੀ ਹੈ ਉਹ ਆਸਰਾ ਹੀ ਛੱਡ ਦਿੱਤਾ ਜਿਹੜਾ ਸਭ ਕੁਛ ਦੇਣ ਵਾਲਾ ਹੈ।
ਦੋਇਆ ਭਾਏ ਬਗੁਚੀਆ ਗਲ ਪਈ ਸੋ ਜਮ ਕੀ ਫਾਸ।
ਇਹ ਦੋ ਭਾਵ ਢੰਗ ਤਰੀਕੇ ਵਿਚਾਰਾਂ ਸੰਸਾਰ ਦੇ ਵਿੱਚ ਚੱਲ ਰਹੀਆਂ ਨੇ, ਇੱਕ ਪਰਮਾਰਥ ਦੀ ਹੈ, ਇੱਕ ਹੈਗੀ ਸੰਸਾਰਿਕ ਵਿਵਹਾਰਕ। ਇਸ ਕਰਕੇ ਜਿਹੜਾ ਦੂਸਰਾ ਪਾਸਾ ਹੈ ਨਾ ਪਰਮੇਸ਼ਰ ਤੋਂ ਬਿਨਾਂ, ਉਹਦੇਲੇ ਪਾਸੇ ਲੱਗ ਕੇ ਤਾਂ ਜੇ ਢੰਗ ਵਿੱਚ ਲੱਗਾਂਗੇ ਜੋੜ ਲਵੋ ਜੋੜ ਲਓ ਠੀਕ ਹੈ, ਇੱਕ ਆਪਣੀ ਮਜ਼ਦੂਰੀ ਕਰਦੇ ਉਹਨਾਂ ਦਾ ਵਿਚਾਰਿਆਂ ਦਾ ਸਰਦਾ ਹੀ ਸਰਦਾ, ਇੱਕ ਹੋਰ ਨੇ ਥੋੜ੍ਹੇ ਵਾਲੇ ਪੈਸੇ ਵੀ ਉਹਨਾਂ ਕੋਲ ਜਮ੍ਹਾਂ ਰਹਿੰਦੇ ਆਪਣਾ ਗੁਜ਼ਾਰਾ ਕਰਦੇ ਨੇ, ਇੱਕ ਹੋਰ ਨੇ ਉਹਨਾਂ ਕੋਲ ਕਈਆਂ ਕੋਲ ਲੱਖਾਂ, ਕਈਆਂ ਕੋਲ ਕਰੋੜਾਂ, ਕਈਆਂ ਕੋਲ ਅਰਬਾਂ, ਅਤੇ ਇੰਨਾ ਜਿਹੜਾ ਹੈ ਦੁਏ ਪਾਏ ਬਗੁਚੀਏ। ਜਦੋਂ ਤਾਂ ਫਿਰ ਧਨ ਕਿਤੇ ਨਾਸ਼ ਹੋ ਜਾਏ, ਜਾਂ ਕੋਈ ਚੋਰ ਡਾਕੂ ਲੈ ਜਾਣ, ਜਾਂ ਅੱਗ ਲੱਗ ਜਾਏ, ਜਾਂ ਹੋਰ ਚੀਜ਼ਾਂ ਤਬਾਹ ਹੋ ਜਾਂਦੀਆਂ ਚੀਜ਼ਾਂ, ਤਾਂ ਫਿਰ ਮਰ ਗਿਆ ਚਲੇ ਗਿਆ। ਇਹ ਜਾਣਾ ਤਾਂ ਹੈਗਾ ਹੀ ਅੰਤ ਨੂੰ। ਉਹ ਭਗਤ ਲੋਚਨ ਜੀ ਦਾ ਅੰਤ ਦੇ ਸਮੇਂ ਜੇ ਮਾਇਆ 'ਚ ਸੁੱਖ ਰਹੇਗੀ ਤਾਂ ਉਹ ਵਾਰ ਵਾਰ ਸ਼ੱਕ ਬਣੂਗਾ। ਫਿਰ ਦੋਏ ਪਾਏ ਬਗੁਚੀ ਹੈ, ਫਿਰ ਬਗੁਚੀ ਖਰਾਬ ਹੁੰਦਾ ਹੈ। ਜਿਵੇਂ ਕੋਈ ਭੁੱਲ ਕੇ ਜੰਗਲ ਦੇ ਰਸਤੇ ਵਿੱਚ ਪੈ ਜਾਏ, ਉੱਥੇ ਪਾਣੀ ਨਹੀਂ ਮਿਲਦਾ, ਕੋਈ ਖਾਣ ਨੂੰ ਨਹੀਂ ਮਿਲਦਾ, ਵਿਰੋਧੀ ਜਾਨਵਰ ਹੈ, ਅਤੇ ਫਿਰ ਉਹ ਖਰਾਬ ਹੀ ਹੁੰਦਾ ਹੈ, ਪਛਤਾਉਂਦਾ ਹੈ।
ਗਲ ਪਈ ਸਜਮ ਕੀ ਫਾਸ,
ਫਿਰ ਜੋ ਪਾਈ ਗਲ ਦੇ ਵਿੱਚ ਜਮਾਂ ਦੀ ਫਾਈ ਪੈ ਜਾਂਦੀ ਹੈ। ਜਿਹੜੇ ਵਾਹਿਗੁਰੂ ਪਰਮੇਸ਼ਵਰ ਦੇ ਇਹ ਪਾਸਾ ਛੱਡ ਕੇ ਹੋਰ ਦੂਸਰੇ ਸੰਸਾਰਿਕ ਪਾਸਿਆਂ ਦੇ ਵਿੱਚ ਤਨ ਮਨ ਧਨ ਉੱਧਰ ਹੀ ਲਾਈ ਫਿਰਦੇ ਨੇ, ਉਹ ਉਹੀ ਜੇ ਸਿੱਖਿਆ ਉਹੀ ਜੇ ਪਾਸੇ ਚੱਲਦੇ ਹੈ।
ਜਿਹਾ ਬੀਜਾ ਸੋ ਲੈਣਾ ਮੱਥਾ ਜੋ ਲਿਖਿਆ,
ਵਾਹਿਗੁਰੂ ਪਰਮੇਸ਼ਵਰ ਨਿਰਵੈਰ, ਇਹ ਹੁਣ ਇਹ ਜਿਹਾ ਬੀਜਾ ਸੋ ਲੈਣਾ ਕਹਿੰਦੇ ਆਦਮੀ ਇਹਨੂੰ ਬੁੱਧੀ ਦਿੱਤੀ ਹੈ। ਜਿਵੇਂ ਕਿਸੇ ਕੋਲ ਜ਼ਮੀਨ ਹੈਗੀ ਹੈ, ਉਹਨੂੰ ਜ਼ਮੀਨ ਵੀ ਦੇ ਦਿੱਤੀ, ਲੈ ਵੀ ਕਹਿੰਦੇ ਜ਼ਮੀਨ ਵੀ ਦਿੱਤੀ ਹੈ, ਵਿੱਚ ਪਾਣੀ ਦਾ ਪ੍ਰਬੰਧ ਵੀ ਹੈ, ਟਿਊਬਵੈਲ ਲੱਗੇ ਹੋਏ ਨੇ, ਜਾਂ ਹੋਰ ਚੀਜ਼ ਹੈ, ਤੇਰੀ ਮਰਜ਼ੀ। ਇਹਦੇ ਵਿੱਚ ਜਿਹੜਾ ਬੀਜ ਬੀਜਣਾ ਉਹ ਸੁਣਦਾ, ਜਿਹਾ ਬੀਜ ਹੈ ਜਿਹਾ ਜਿਹਾ ਬੀਜ ਬੀਜੂਗਾ ਉਹੀ ਫਸਲ ਵੱਢਣੀਏ। ਇਸ ਤਰ੍ਹਾਂ ਹੀ ਜੈਸਾ ਕੋਈ ਕਰਮ ਕਰੂਗਾ, ਮਾੜਾ ਕਰਮ ਕਰੂਗਾ। ਫਰੀਦ ਸਾਹਿਬ ਜੀ ਨੇ ਕਿਹਾ ਹੈ, ਫਰੀਦਾ ਲੋੜ ਹੈ ਦਾਸ ਬਿਜੂਣੀਆਂ ਚਿੱਕਰ ਬੀਜੇ ਜੱਟ, ਕਿ ਜੱਟ ਜਿਹੜੇ ਖੇਤੀ ਕੋਈ ਕਰਨ ਵਾਲੇ ਹੈ ਜਾਂ ਹੋਰ ਚੀਜ਼ ਹੈ, ਜੇ ਉਹ ਚਾਹਵੇ ਅਤੇ ਇੱਥੇ ਅੰਗੂਰਾਂ ਦੀਆਂ ਵੇਲਾਂ ਲੱਗਣ, ਅੰਗੂਰ ਹੋਣ ਅਤੇ ਅੰਗੂਰ ਮੈਂ ਸ਼ਗਾ ਮਜੌਰ ਦੇਸ਼ ਦੇ ਅੰਗੂਰ ਮਸ਼ਹੂਰ ਹੁੰਦੇ ਸੀ, ਅਤੇ ਕਿੱਕਰਾਂ ਦੇ ਬੀਜ ਬੀਜਦੇ ਤਾਂ ਫਿਰ ਕੀ ਹੋਊਗਾ, ਕਿੱਕਰਾਂ ਹੀ ਹੋਣੀਆਂ। ਇਹ ਜਿਹਨਾਂ ਦੀ ਹਾਲਤ ਹੈ, ਜੇ ਹਾਂ ਬੀਜਿਆ ਸੋ ਲੈਣੇ, ਪਰਮੇਸ਼ਰ ਨਹੀਂ ਕਹਿੰਦਾ ਦੇਤਾ, ਅੱਗੇ ਚਾਹੀ ਮਰਜ਼ੀ, ਉਹ ਜੇ ਫਸਲ ਵੱਢਦਾ, ਉਹ ਜੇ ਅਸੀਂ ਫਲ ਭੋਗਦਾ, ਕਰਨਾ ਰੂਪੀ ਬੀਜਦਾ।
ਮੱਥਾ ਜੋ ਲਿਖਿਆ,
ਇਹ ਜਿਹੜਾ ਮੱਥੇ ਦੇ ਉੱਤੇ, ਫਿਰ ਇਹ ਵੀ ਗੱਲ ਹੈ, ਹੁਣ ਬੀਜ ਵੀ ਸਕਦਾ ਤੂੰ ਇਸ ਮਨੁੱਖ ਜਿਹਦੇ ਵਿੱਚ ਬੀਜ ਵੀ ਸਕਦਾ ਹੈ, ਅਤੇ ਕਈ ਕਰਮ ਜਿਹੜੇ ਤੇਰੇ ਉਹ ਇੱਥੇ ਪੈਸੇ ਜਿਹੜਾ ਪਹਿਲਾਂ ਬੀਜ ਬੀਜਿਆ ਆ, ਜਿਸ ਵੇਲੇ ਫਸਲ ਪੱਕ ਗਈ ਨਾ, ਕਿੱਕਰਾਂ ਵੱਡੀਆਂ ਹੋ ਗਈਆਂ, ਉਸ ਵੇਲੇ ਕਿੱਕਰਾਂ ਨਹੀਂ ਫਲ ਦੇਣਾ ਹੈ, ਟੁੱਕਿਆਂ ਨਹੀਂ ਫਲ ਦੇਣਾ ਹੈ, ਲੱਕੜ ਕੰਮ ਆਊ ਠੀਕ ਹੈ, ਉਹ ਵੀ ਹੋਊਗੀ, ਦੂਜੇ ਨਹੀਂ ਮਿਲਣੇ। ਇਸ ਕਰਕੇ ਜਿਹੜਾ ਪਹਿਲਾਂ ਤੂੰ ਸਮੇਂ ਸਿਰ ਜੇ ਹੁਣ ਬੱਚਾ ਹਰ ਨਾਮ ਨਾਲ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਇਹ ਵੱਤਰ ਹੈ ਮਨੁੱਖਾ ਦੇ ਵਿੱਚ ਨਾਮ ਜਪਣ ਦੀ, ਜਪ ਸਕਦਾ ਹੈ, ਨਹੀਂ ਜਪੇ ਸੰਗਤ ਕਰ, ਸੇਵਾ ਕਰ, ਮਨ ਦਿਲ ਹੋ ਜਾਏਗਾ, ਤੁਰਨੇ ਹਟ ਜਾਣਗੇ, ਇਹ ਦਿਲ ਲੱਗ। ਮੱਥੇ ਜੋ ਲਿਖਿਆਸ, ਮੱਥੇ ਨਾਮ ਹਿਰਦੇ ਦਾ ਹੈ, ਅੰਕੁਸ਼ ਕਰਨ ਦਾ ਹੈ, ਜੋ ਉਸਦੇ ਵਿੱਚ ਲਿਖੇ ਹੁੰਦੇ ਨੇ ਸਾਡੇ। ਤੁਸੀਂ ਕਹਿੰਦੇ ਕਿਵੇਂ, ਜਿਹੜਾ ਕੋਈ ਬੋਲਦਾ ਹੈ ਜਾਂ ਕੋਈ ਕੰਮ ਕਰਦਾ ਹੈ, ਉਹ ਨਾਲ ਨਾਲ ਹੀ ਜਿਵੇਂ ਟੇਪ ਵੀ ਕਾਲਡ ਹੈ ਨਾ, ਇਸ ਤਰ੍ਹਾਂ ਉਹ ਹਿਰਦੇ ਦੇ ਵਿੱਚ ਭਰੇ ਜਾਂਦੇ। ਪੂਰੇ ਭਰੇ ਕਿਵੇਂ ਜਾਂਦੇ ਹੈ, ਜਿਹੜਾ ਤੁਸੀਂ ਅੱਜ ਕੰਮ ਸਵੇਰੇ ਕੀਤਾ, ਫਿਰ ਜਾ ਕੇ ਜਾਂ ਸ਼ਾਮ ਨੂੰ ਬੈਠ ਕੇ ਜਦੋਂ ਮਰਜ਼ੀ ਤੁਸੀਂ ਉਹ ਟੇਪ ਖੋਲੋ, ਟੇਪ ਖੋਲੋ, ਬਟਨ ਦਬਾ ਦਿਓ, ਮਨ ਦਾ ਫੁਰਨਾ ਉੱਧਰ ਕਰ ਦਿਓ, ਉਹ ਸਾਨੂੰ ਪਤਾ ਲੱਗ ਜਾਊਗਾ। ਹਾਂ, ਮੈਂ ਸਵੇਰੇ ਇਹ ਕੰਮ ਕੀਤਾ ਹੁਣਾ। ਬਾਕੀ ਪਿਛਲੇ ਕਈ ਰਿਕਾਰਡ ਜਿਹੜੇ ਬਹੁਤ ਚਿਰਦੇ ਨੇ, ਉਹ ਜਦੋਂ ਮਰਜ਼ੀ ਬਟਨ ਦੱਬ ਲਓ, ਉਹ ਜੈਸੀ ਕਿਸੇ ਦੀ ਬੁੱਧੀ, ਉਹ ਕਿਸੇ ਨੂੰ ਲੋੜ ਨਹੀਂ ਹੈ, ਤੁਸੀਂ ਆਪ ਉਗਾਓ। ਅਸੀਂ ਆਪ ਉਗਾ, ਵੇਖਣ ਵਿੱਚ ਵੀ ਰਿਕਾਰਡ ਹੁੰਦਾ, ਸੁਣਨ ਵਿੱਚ ਵੀ ਰਿਕਾਰਡ ਹੁੰਦਾ, ਅਤੇ ਬੋਲਣ ਵਿੱਚ ਵੀ ਰਿਕਾਰਡ ਹੁੰਦਾ, ਸ਼ਿਵਨ ਵਿੱਚ ਵੀ ਰਿਕਾਰਡ ਹੁੰਦਾ, ਸੁਰਨਿਆਂ ਵੀ ਰਿਕਾਰਡ ਹੁੰਦਾ। ਇੰਨੇ ਆਪਣੇ ਆਪ ਹੀ ਹੋ ਗਏ। ਵਾਹਿਗੁਰੂ ਨੇ ਕਹਿਣਾ ਆਪਣਾ ਰਿਕਾਰਡ ਖੋਲ ਕੀਤਾ। ਹਾਂਜੀ, ਉਹਨੇ ਵਾਹਿਗੁਰੂ ਤਾਂ ਫਿਰ ਉਹ ਤਾਂ ਹੁਕਮ ਦੇ ਦਿੰਦਾ, ਉਹ ਜਿਹੋ ਜਿਹੇ ਅੱਗੇ ਹੋਵੇ ਅਤੇ ਭਗਤੀ ਵਾਲੇ ਜਾਂ ਹੋਰ ਉਹਨਾਂ ਨੂੰ ਦਿੰਦਾ ਵੀ ਇਸ ਤਰ੍ਹਾਂ ਉਹ ਉਹਨਾਂ ਨੂੰ ਉਹ ਜਿਹੇ ਹੁੰਦੇ ਨੇ ਜਿਸ ਤਰ੍ਹਾਂ ਆਪਣੇ ਪੰਜਾਬ ਪੁਲਿਸ ਹੈ ਨਾ, ਦੋ ਨੰਬਰ ਸਟਾਫ ਹੈ, ਉਹ ਨਹੀਂ ਪੁੱਛਦੇ ਮੇਰਾ ਕੀ ਕਸੂਰ ਹੈ ਜਾਂ ਹੋਰ ਇਹਨਾਂ ਨੇ ਤਾਂ ਬਹਿ ਪੈਣਾ, ਇਹ ਜੰਗੂਤਾ ਨੇ ਤਾਂ ਲੱਗ ਪੈਣਾ, ਫਿਰ ਇਹ ਨਹੀਂ ਵੇਖਣਾ। ਮੱਥੇ ਜੋ ਲਿਖਿਆ, ਇਹ ਮੱਥੇ 'ਤੇ ਲਿਖਿਆ, ਇਹ ਵੀ ਜੇ ਸੁਸੰਗਤ ਕਰੀਏ, ਸੇਵਾ ਕਰੀਏ ਅਤੇ ਮਨ ਹੌਲੀ ਹੌਲੀ ਦਰੁਸਤ ਹੋ ਜਾਏ, ਉਧਰੋਂ ਹਟ ਜਾਂਦਾ, ਚੰਗੇ ਲੇਖ ਲਿਖਣ ਲੱਗ ਪੈਂਦਾ, ਭਗਤੀ ਵਾਲੇ ਲਿਖ ਲੈਂਦੇ, ਉਹਨਾਂ ਦੇ ਵਾਸਤੇ ਫਿਰ ਵਾਹਿਗੁਰੂ ਦੇ ਭਗਤ ਆਉਂਦੇ ਆ ਲੈਣ ਵਾਸਤੇ, ਜਿਹਨਾਂ ਨੂੰ ਅਸੀਂ ਸ਼ਹੀਦ ਸਿੰਘ ਕਹਿ ਦਿੰਦੇ ਵੀ ਉਹ ਆ ਗਏ, ਉਹ ਆਪੋ ਆਪਣੇ ਦਰਜੇ ਹੈ ਅਵਸਥਾ ਦੇ। ਮੱਥੇ ਜੋ ਲਿਖਿਆ, ਚਲੋ
ਰੈਣ ਬਿਹਾਲੀ ਪਛਤਾਲੀ ਉੱਠ ਚੱਲੀ ਗਈ ਨਿਰਾਸ।
ਹਾਂਜੀ, ਹੁਣ ਆਪਣੇ ਪਤੀ ਸਤੀ ਦਾ ਰੂਪ ਦੁਆਰਾ ਰੈਣ ਬਿਹਾਲ ਅੱਖਰੀਆਂ ਥੇ ਨੇ, ਰਾਤ ਲੰਘ ਗਈ, ਪਛਤਾਉਣ ਲੱਗ ਪਈ, ਰੈਣ ਬਿਹਾਲੀ ਪਛਤਾਣੀ ਉੱਠ
ਉੱਠ ਚੱਲੀ ਗਈ ਨਿਰਾਸ।
ਆਪਣੀ ਸੇਜਾ ਤੋਂ ਉੱਠ ਕੇ ਪਤੀ ਦੀ ਉਡੀਕ ਦੇ ਵਿੱਚ ਸੀ ਤੇ ਉਹ ਆਇਆ ਨਹੀਂ ਤੇ ਨਿਰਾਸ਼ੀ ਹੋ ਕੇ ਉੱਠ ਕੇ ਚਲੀ। ਇਹ ਜਾਂਦੀ ਅਖਰੀ ਅਰਥ। ਇਹਦੇ ਵਿੱਚ ਹੁਣ ਵਾਹਿਗੁਰੂ ਨੂੰ ਪਤੀ ਮੰਨਿਆ ਤੇ ਇੱਕ ਹੈ ਸੁਹਾਸ ਬਿਰਤੀ ਔਰ ਸਾਥੀ ਚੇਤਾ ਕੇਵਲ ਨਿਰਗੁਣਸ, ਜਿਹੜਾ ਸ਼ੁੱਧ ਸਰੂਪ ਉਹ ਹੈ। ਅਤੇ ਇੱਧਰ ਸ਼ੁੱਧ ਬਿਰਤੀ ਪਤਨੀ ਹੈ, ਉੱਧਰ ਜਿਹੜੀ ਬਿਲਕੁਲ ਨਰੋਲ ਕਾਮ ਕੋਲ ਲੋਭ ਹੰਕਾਰ ਦਾ ਫੁਰਨਾ ਨਹੀਂ ਹੈ ਜਿਸ ਦੇ ਵਿੱਚ, ਅਤੇ ਉੱਧਰ ਉਹਦੇ ਵਿੱਚ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ, ਉਹ ਹੈ ਪਰਮਾਤਮਾ। ਅਤੇ ਇਹ ਐਸਾ ਇਸ ਦੇ ਵਿੱਚ ਉਸਦਾ ਭਾਸ ਹੀ ਪੈਂਦਾ ਹੈ ਜਿਸ ਤਰ੍ਹਾਂ ਸੂਰਜ ਦੀ ਕਿਰਨ ਸੂਰਜ ਰੂਪ ਹੀ ਹੁੰਦੀ ਹੈ, ਪਾਣੀ ਦਾ ਕਿਤੜਾ ਪਾਣੀ ਰੂਪ ਹੀ ਹੁੰਦਾ ਹੈ, ਮਿੱਟੀ ਦੇ ਕਿਣਕੇ ਮਿੱਟੀ ਦਾ ਰੂਪ ਹੀ ਹੁੰਦੇ, ਅੱਗ ਦੇ ਵੀ ਕਿਣਕੇ ਰੂਪ ਅੱਗ ਦਾ ਰੂਪ ਹੁੰਦੇ, ਸਿਰਫ ਉਹ ਮੈਲੇ ਹੋਰ ਹੁੰਦੇ ਨੇ ਜਿਸ ਤਰ੍ਹਾਂ ਨਾਮ ਜਪਣ ਦੇ ਨਾਲ ਫਿਰ ਉਸਦੇ ਨਾਲ ਜਦੋਂ ਭੇਦ ਹੋ ਜਾਂਦੀ ਹੈ। ਜਦੋਂ ਆਮ ਸੰਸਾਰ ਦੇ ਵਿੱਚ ਪਤੀ ਸਤੀ ਦਾ ਸੰਯੋਗ ਹੁੰਦਾ ਹੈ ਉਸ ਵੇਲੇ ਕੀ ਚੀਜ਼ ਦੀ ਭੇਦ ਹੁੰਦੀ ਹੈ, ਸੁੱਖ ਰੂਪ ਦੇ ਵਿੱਚ ਲੀਨ ਹੁੰਦੇ ਹੈ, ਦੋਵੇਂ ਸੁੱਖ ਵਿੱਚ ਹੁੰਦੇ ਨੇ। ਉਸ ਵੇਲੇ ਨਾ ਸਤੀ ਨੂੰ ਸਰੀਰ ਦਾ ਨਾ ਪਤੀ ਨੂੰ ਸਰੀਰ ਦਾ, ਉਹ ਜਿਹੜਾ ਸੁੱਖ ਹੈ ਆਪਣੇ ਉਹਦੇ ਵਿੱਚ ਹੀ, ਐਸੇ ਹੀ ਉਸ ਜਗ੍ਹਾ ਦੇ ਉੱਤੇ ਇਹ ਵਿਸ਼ਰਾਮ ਦਿੱਤਾ ਹੈ। ਉਸ ਜਗ੍ਹਾ ਦੇ ਉੱਤੇ ਜਿਸ ਵੇਲੇ ਵਿੱਤੀ ਸੁਰਤ ਨੇ ਲੀਨ ਹੋਣਾ ਹੈ, ਉਹਦੇ ਵਿੱਚ ਮਿਲਾਪ ਹੋਣਾ ਹੈ, ਅਤੇ ਉਸ ਵੇਲੇ ਸੁੱਖ ਹੀ ਸੁੱਖ, ਨਾ ਇਹ ਸਰੀਰ ਦਾ ਨਾ ਹੋਰ ਕਿਸੇ ਦਾ, ਬਲਕਿ ਉੱਥੇ ਪਤੀ ਸਤੀ ਭਾਵ ਵੀ ਹੈ, ਇਹ ਵੀ ਚੁੱਕਿਆ ਜਾਂਦਾ। ਅਤੇ ਜਿਹਨਾਂ ਨੂੰ ਇਹ ਨਹੀਂ ਮਿਲਦਾ ਵੀ ਰਾਤਰੀ ਮਿਲੀ ਸੀ, ਇਹ ਉਸਨੂੰ ਆਪਣੇ ਰਾਜੇ ਦੀਆਂ ਮਹਾਰਾਣੀਆਂ ਹੋਈਆਂ ਹੋਰ ਪਟਰਾਣੀਆਂ ਹੋਰ ਸਗੀ ਸਹੇਲੀਆਂ ਵੀ ਹੁੰਦੀਆਂ ਜਾਂ ਹੋਰ ਚੀਜ਼ ਹੁੰਦੀਆਂ ਨੇ, ਇਹ ਸੰਯੋਗ ਵਾਸਤੇ ਮਿਲੀ ਸੀ, ਇੱਕ ਦੇਵ ਔਰਾਤ ਮੁਗਾ, ਸਭ ਸੁਹਾਗਨ ਮਾਨੇ ਰਲੀਆਂ ਇੱਕ ਦੇਵ ਔਰਾਤ ਮੁਗਾ, ਇਹ ਸਭ ਸੁਹਾਗ ਬਣਦੀਆਂ ਖੁਸ਼ੀਆਂ ਰਲੀਆਂ ਆਨੰਦ ਮਾਣਦੀਆਂ, ਅੱਗੇ ਸੰਤਾਨ ਹੈ ਸ਼ੁਭ ਭਗਤੀ ਭਾਵ ਵਾਲੀ ਧਰਮ ਦੇ ਲੋਕ ਨੇ, ਮਾਨੇ ਮਹਾਰਾਜ ਸਾਨੂੰ ਵੀ ਉਹ ਅਵਸਥਾ ਦਾ ਮਤਲਬ, ਕਿਉਂਕਿ ਨਾਮ ਦੇ ਨਾਲ ਅਵਸਥਾ ਖੁੱਲਦੀਆਂ, ਇੱਕ ਸਾਨੂੰ ਵੀ ਕੋਈ ਅਵਸਥਾ ਦੇ ਦਿਓ ਕਿਰਪਾ ਕਰਕੇ ਜਿਹਦੇ ਨਾਲ ਮਿਲਾਪ ਹੋਵੇ। ਰਹਿਣ ਵਿਹਾਣੀ ਪਛਤਾਣੀ, ਇੱਥੇ ਹੁਣ ਰਹਿਣ ਸਾਰੀ ਰਾਤ ਜਿਹੜੀ ਹੈ ਸਾਰੀ ਉਮਰ ਮਨੁੱਖਾ ਦੇ ਵਿੱਚ ਰੱਬ ਦੇ ਮਿਲਣ ਵਾਸਤੇ ਹੀ ਹੈ, ਇਹ ਰਾਤ ਹੈ। ਰਹਿਣ ਬਿਹਾਨੀ ਜਦੋਂ ਇਹ ਮਨੁੱਖਾਂ ਦੇਹ ਦੀ ਅਵਸਥਾ ਸਮਾਪਤ ਹੋਊਗੀ ਪਛਤਾਣੀ ਇਹ ਪਛਤਾਵਾ ਹੀ ਹੋਊਗਾ ਹੁਣ ਕਿਸੇ ਰੱਬ ਨੂੰ ਇਹ ਵਿਰੋਧ ਦੀ ਨਾ ਤਾਂ ਉੱਠ ਚੱਲੀ ਗਈ ਨਿਰਾਸ਼ ਜਦੋਂ ਅਖੀਰ ਦਾ ਸਮਾਂ ਆ ਗਿਆ ਅਤੇ ਨਿਰਾਸ਼ੀ ਹੋ ਕੇ ਉੱਠ ਕੇ ਚਲੀ ਗਈ ਅਤੇ ਹੁਣ ਤਾਂ ਬਸ ਅਬਲ ਤਾਂ ਬਿਲਕੁਲ ਵਸਦਾ ਜੀ ਨਹੀਂ ਹੁੰਦਾ ਕੁਛ ਬਸ ਸਮਾਪਤ ਹੈ ਜੀ ਆਪਣਾ ਸਰੀਰ ਹੀ ਕਿਰਿਆ ਸਾਂਭੀ ਹੈ ਅਤੇ ਭਾਗਾ ਹੈ ਰਹਿਣ ਬਿਹਾਨੀ ਪਛਤਾਣੀ ਉਸ ਚੱਲੀ ਗਈ ਨਿਰਾਸ਼ ਫਿਰ ਵੀ ਕੋਈ ਦੱਸੋ ਮਹਾਰਾਜ ਕਿਰਪਾ ਕਰਕੇ ਜੇ ਹੁਣ ਅਸੀਂ ਕਹਿੰਦੇ ਨਾ ਪ੍ਰਤੱਖ ਗੁਰੂ ਸਾਹਮਣੇ ਬੈਠਾ ਦੱਸੋ ਜੀ ਮਹਾਰਾਜ ਉਹ ਪ੍ਰਸ਼ਨ ਦਾ ਉੱਤਰ ਗੁਰਬਾਣੀ ਨੂੰ ਪ੍ਰਤੱਖ ਹੈ ਪ੍ਰਤੱਖ ਗੁਰੂ ਉਹ ਦੇਣ ਲੱਗੀ ਹੈ ਅੱਗੇ ਸੁਣੋ
ਜਿਨ ਕਾ ਸਾਧੂ ਭੇਟੀ ਹੈ ਸੋ ਦਰਗਾਹ ਹੋਏ ਖਲਾਸ
ਹੋਏ ਪਰਮੇਸ਼ਰ ਕਹਿੰਦਾ ਮੈਂ ਆਪ ਕਹਿ ਰਿਹਾ ਜਿਨ ਕਾ ਸਾਧੂ ਭੇਟੀ ਹੈ ਜਿਨ੍ਹਾਂ ਨੂੰ ਸਾਧੂ ਮਿਲ ਜਾਣ ਸਾਧੂ ਹੁੰਦਾ ਸਾਧ ਨਾਮ ਨਿਰਮਲਤਾ ਤੇ ਧਰਮ ਜਿੰਨੇ ਨਹੀਂ ਜੂਪ ਰੋਗ ਜਿਨਸੇ ਪੈ ਧਰਮ ਉਹ ਬੜੀ ਔਖੀ ਵਸਤ ਹੈ ਸਾਧੂ ਦੁੱਖ ਰੋਗ ਭੈ ਭਰਮ ਜਿਹੜਾ ਭਰਮ ਹੈ ਪੰਜ ਪ੍ਰਕਾਰ ਦਾ ਭੈ ਸੱਤ ਪ੍ਰਕਾਰ ਦਾ ਇਹ ਸਾਰੇ ਜਿਹਨਾਂ ਦੇ ਦੂਰ ਹੋ ਗਏ ਨਾ ਉਹ ਹੈ ਸਾਧੂ ਇਹ ਤਾਂ ਉਹ ਸਾਧੂ ਜੋ ਕੀ ਹੈ ਜਿਹੜਾ ਚੰਗਾ ਪਹਿਲਾਂ ਕਲਾਮਾਂ ਸੇ ਕਿਸੇ ਨਾ ਝੂਠ ਨਹੀਂ ਬੋਲਦਾ ਥੋੜੀ ਗੱਲ ਨਹੀਂ ਦਿੰਦਾ ਸਾਧੂ ਹੈ ਚੰਗੇ ਪੁਰਸ਼ ਪਹਿਲੇ ਚੰਗੇ ਪੁਰਸ਼ਾਂ ਨੂੰ ਵੀ ਅਸੀਂ ਕਹਿ ਦਿੰਦੇ ਹਾਂ ਉਹਨਾਂ ਦੀ ਸੰਗਤ ਹੋਵੇ ਜਿਨ ਕੋ ਸਾਧੂ ਭੇਟੀ ਹੈ ਇੱਧਰ ਜਿਹੜੇ ਵਾਹਿਗੁਰੂ ਪਰਮੇਸ਼ਰ ਦੀ ਲਗਨ ਵਾਲੇ ਨੇ ਕਾਂਖੀ ਏਕ ਹੈ ਦਰਸ ਤੁਹਾਰੋ ਨਾਨਕ ਸਿੰਘ ਉਧਾਰੋ ਜਿਹੜੇ ਚਾਹਵਾਨ ਨੇ ਰੱਬ ਦੇ ਮਿਲਦੇ ਉਹਨਾਂ ਨੂੰ ਵੀ ਸਾਧੂ ਕਿਹਾ ਵਸਾ ਵਸਾ ਅਨੁਸਾਰ ਅਰਥ ਨੇ ਇਹਦੇ ਇੱਕ ਇਹਦਾ ਅਰਥ ਰੱਬ ਵੀ ਹੈ ਸਾਧੂ ਦਾ ਨਹੀਂ ਤਾਂ ਕੀ ਗੁਰਬਾਣੀ ਦੀ ਵਿੱਦਿਆ ਜਾਂ ਹੋਰ ਕਹਿੰਦੇ ਜੋ ਸਾਧੂ ਨੂੰ ਕਿਹਾ ਸਾਧੂ ਕਿਵੇਂ ਕਰਦੇ ਸਾਧੂ ਕਿਉਂ ਉਹ ਪਹਿਲੇ ਦਰਜੇ 'ਤੇ ਸ਼੍ਰੇਸ਼ਟ ਪੁਰਸ਼ਾਂ ਦੀ ਸੰਗਤ ਹੋਊਗੀ ਉਹ ਅੱਗੇ ਦੱਸ ਦੇਣਗੇ ਭਾਈ ਜਿਵੇਂ ਸਾਨੂੰ ਇਸ ਦਾ ਗੁਰੂ ਦੀ ਸ਼ਰਨ ਲਈ ਹੈ ਉੱਥੇ ਲਓ ਸਿੱਖਿਆ ਤੁਸੀਂ ਉਹ ਤੋਂ ਬਿਨਾਂ ਨਹੀਂ ਉਹ ਗਿਆਨ ਦੱਸਣਗੇ ਇਹ ਹੁਣ ਗੁਰਬਾਣੀ ਦੱਸ ਰਹੀ ਹੈ ਨਾ ਜਿਨ ਕੋ ਸਾਧੂ ਭੇਟੇ ਜਿਨ੍ਹਾਂ ਨੂੰ ਸ੍ਰੇਸ਼ਟ ਪੁਰਸ਼ ਮਿਲ ਜਾਣ ਤੁਸੀਂ ਕਹੋਗੇ ਕਿ ਦਰਗਾਹ ਹੋਏ ਖਲਾਸ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਉਹ ਬੰਧਨਾਂ ਤੋਂ ਮੁਕਤ ਹੋ ਕੇ ਪ੍ਰਵਾਨ ਹੋ ਜਾਂਦੇ ਇੰਨਾ ਅਰਥ ਹੋਊਗਾ ਬੰਧਨਾਂ ਤੋਂ ਹੰਕਾ ਮੰਕਾ ਕਰਤਾ ਭੋਗਤਾ ਦੇ ਬੰਧਨਾਂ ਦਰਗਾਹ ਵਾਹਿਗੁਰੂ ਦੀ ਦਰਗਾਹ ਸਾਧ ਸੰਗਤ ਇਹਦੇ ਕਰਦੇ ਕਰਦੇ ਗੁਰੂ ਦੀ ਸ਼ਰਨ ਲੈ ਕੇ ਹੰਗਤਾ ਮਿਟਦੀ ਹੈ ਫਿਰ ਕਰਤਾ ਭੋਗਤਾ ਦੇ ਹਮੇਂ ਦੇ ਬੰਧਨ ਆਪ ਹੀ ਦੂਰ ਹੋ ਜਾਂਦੇ ਅਤੇ ਅੰਤਰ ਹੀ ਸਾਡੇ ਆਪਣੇ ਵਾਹਿਗੁਰੂ ਪਰਮੇਸ਼ਰ ਹੈ ਅਤੇ ਬਾਹਰ ਵੀ ਹੈ ਉਹਦੇ ਵਿੱਚ ਨੀਮਤਾ ਦੇ ਇਕਰੂਪਤਾ ਹੀ
ਕਰ ਕਿਰਪਾ ਪ੍ਰਭ ਆਪਣੀ
ਸੁਧਰ ਗਏ ਹੋਏ ਖੁਲਾਸ ਉਹ ਦਰਗਾਹ ਦੇ ਵਿੱਚ ਖਾਲਸ ਸ਼ੁੱਧ ਹੋ ਕੇ ਖੁਲਾਸ ਲੈ ਬੰਦ ਖੁਲਾਸੀ ਮੁਕਤੀ ਦਾ ਅਰਥ ਹੈ ਵੀ ਉਹਨੂੰ ਛੁੱਟ ਜਾਣਾ ਬੰਦੀਖਾਨੇ 'ਚੋਂ ਜਨਮ ਮਰਨ ਦੇ ਬੰਧਨਾਂ ਤੋਂ ਛੁੱਟ ਜਾਂਦੇ ਹੈ ਅਤੇ ਵਾਹਿਗੁਰੂ ਦੀ ਦਰਗਾਹ ਸੀਗਾ ਅੱਗੇ ਵੀ ਸਮਝਦੇ ਅੱਗੇ ਕੋਈ ਦਰਗਾਹ ਹੋਊਗੀ ਆ ਵੀ ਸਾਧ ਸੰਗਤ ਦੀ ਦਰਗਾਹ ਹੈ ਇੱਥੇ ਵੀ ਹੈ ਅੱਗੇ ਵੀ ਹੈ ਸਾਰੇ ਥਾਂ ਹੀ ਹੈ ਹਾਂ ਅੱਗੇ ਭਗਤੀ ਭਾਵ ਦੇ ਭੇਦ ਹੈਗੇ ਆ ਜਿਹੜੇ ਕਹਿੰਦੇ ਉਹ ਸਰਗੁਣ ਦੀ ਭਗਤੀ ਦੇ ਹੈ ਉਹਦੇ ਅਨੁਸਾਰ ਅੱਗੇ ਅੱਗੇ ਆਪਣੀ ਅਵਸਥਾ ਦਾ ਜ਼ਿਕਰ
ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ
ਮਹਾਰਾਜ ਸਾਨੂੰ ਤਾਂ ਸਾਧ ਸੰਗਤ ਦੇ ਵਿੱਚ ਤਾਂ ਕਰਦੇ ਹਾਂ ਹੁਣ ਸਾਨੂੰ ਇਹ ਲਗਨ ਵਧਦੀ ਜਾਵੇ ਕਦੇ ਨਾ ਸਾਨੂੰ ਹੈ ਸਾਡੇ ਦਰਸ਼ਨਾਂ ਦੀ ਇੱਛਾ ਵਾਹਿਗੁਰੂ ਦੇ ਦਰਸ਼ਨ ਹੋ ਗਏ ਸਾਨੂੰ ਤੂੰ ਕਿਰਪਾ ਵੀ ਕਰਨੀ ਹੈ ਕਿਉਂਕਿ ਕਿਰਪਾ ਵੱਡੀ ਚੀਜ਼ ਹੈ ਆਪਣੀ ਮਿਹਨਤ ਤਾਂ ਠੀਕ ਹੈ ਕਿ ਨਹੀਂ ਕਰ ਲਾਂਗੇ ਜਨਮਾਂ ਜਨਮਾਂ ਦੇ ਜਾਂ ਹੋਰ ਕੋੜਾਂ ਦੇ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੀ ਉਹਨੇ ਹੁਣ ਵੀ ਉਹਦੀ ਕਿਰਪਾ ਨਾਲ ਹੀ ਹੋ ਜਾਂਦਾ ਜਿਹੜੀ ਸੱਚਿਆ ਨਾ ਹੋਵੇ, ਕਿਰਪਾ ਨਾ ਹੋਵੇ ਤੇ ਮਨ ਹੀ ਨਹੀਂ ਠਹਿਰਦਾ, ਜ਼ੋਰ ਲਾ ਲਓ। ਕਈ ਵਾਰੀ ਤਾਂ ਠਹਿਰ ਜਾਂਦਾ, ਕਈ ਵਾਰੀ ਆਪ ਹੀ ਹੋਇਆ ਠਹਿਰਦਾ ਹੀ ਨਹੀਂ। ਕਈ ਕਈ ਵਾਰੀ ਇਹ ਹੈ ਵੀ ਅੱਛਾ ਬੜਾ ਆਨੰਦ ਹੈ, ਜਿਹੜੇ ਅਭਿਆਸ ਕਰਨ ਵਾਲੇ ਹੋ ਤੁਸੀਂ ਕਹਿੰਦੇ ਜੀ ਇਸ ਤਰ੍ਹਾਂ, ਕਈ ਵਾਰੀ ਹੁੰਦਾ, ਕਈ ਵਾਰੀ ਮੈਂ ਐਸੇ ਹੀ ਹੈ, ਇਹ ਹੁੰਦਾ। ਉਹਦੇ 'ਚ ਇਹ ਹੈ ਜਿਹੜੇ ਮੱਥੇ ਜੋ ਲਿਖਿਆ, ਜਿਹੜਾ ਸੰਸਕਾਰ ਚੀਜ਼ਾਂ ਆਉਂਦਾ, ਉਹ ਆਉਂਦੇ ਨਿਕਲਦੇ ਆ। ਕਿਸੇ ਨੇ ਕਿਹਾ ਵੀ ਇਹ ਤਾਂ ਵੀ ਡਰਨਾ ਨਹੀਂ ਚਾਹੀਦਾ, ਵੀ ਸੰਸਕਾਰ ਹੀ ਨਹੀਂ ਹਟਦੇ ਜਾਂ ਹੋਰ ਚੀਜ਼ ਹੈ। ਉਹ ਕਹਿੰਦੇ ਜਿਵੇਂ ਇਹ ਸਗੋਂ ਸਮਝੋ ਵੀ ਨਿਕਲਦੇ ਆ, ਬਾਹਰ ਨਿਕਲਦੇ ਆ, ਜਿੰਨੇ ਵੀ ਨਿਕਲ ਜਾਣ ਚੰਗੇ ਹੈ। ਪਰ ਉਹਦੇ ਅੱਗੇ ਫਿਰ ਮਨ ਨਹੀਂ ਨਾ, ਜਿਵੇਂ ਬਹੁਤਾ ਇੰਨੀ ਸ਼ਰਾਟਾ ਹਵਾ ਤੇਜ਼ ਹੋਵੇ ਤੇ ਮਨ ਹੀ ਬਦਲ ਜਾਂਦਾ ਹੈ, ਉਹ ਮਨ ਨਹੀਂ ਸਹਾਰ ਸਕਦਾ। ਤੇ ਉਹਦੇ 'ਚ ਕਹਿੰਦੇ ਜਿਸ ਤਰ੍ਹਾਂ ਪਾਣੀ ਕੋਈ ਗਰਮ ਕਰੇ ਨਾ, ਪਹਿਲਾਂ ਅੱਗ ਬਾਲੇ, ਅੱਗ ਬਾਲੇ 'ਚ ਉਹਦੇ ਵਿੱਚੋਂ ਭਾਫ਼ ਨਿਕਲਦੀ ਹੈ, ਭਾਫ਼ ਨਿਕਲਦੀ ਹੈ। ਉਹ ਕਹਿੰਦੇ ਜੀ ਜਦੋਂ ਇਹ ਸਿਮਰਨ ਕਰੀਦਾ, ਅੱਗੋਂ ਪਿੱਛੋਂ ਤਾਂ ਇਹ ਕੋਈ ਐਡੇ ਖੁਰਨੇ ਨਹੀਂ ਉੱਠਦੇ, ਇਹ ਉਸ ਵੇਲੇ ਬੜੇ ਕਹਿੰਦੇ ਜਦੋਂ ਫਿਰ ਪਾਣੀ ਗਰਮ ਕਰੀਦਾ, ਉਸ ਵੇਲੇ ਭਾਫ਼ ਜ਼ਿਆਦਾ ਨਿਕਲਦੀ ਹੈ ਜਾਂ ਗਰਮੈਸ਼ ਨਾ ਨਿਕਲਦੀ। ਇਸ ਕਰਕੇ ਉਹ ਸੁਣਨੇ ਇਹ ਐਸੀਆਂ ਪਿਛਲੀਆਂ ਅਵਸਥਾ ਸਾਰਿਆਂ ਦੀਆਂ ਨਹੀਂ ਹੁੰਦੀਆਂ, ਕਿਸੇ ਕਿਸੇ ਦੀਆਂ ਹੁੰਦੀਆਂ, ਜਿਹੜੀਆਂ ਹੁੰਦੀਆਂ ਉਹਨੂੰ ਪਤਾ। ਇਸ ਕਰਕੇ ਉਹਦੇ ਫਿਰ ਧੀਰਜ ਨਾਲ ਜਾਂ ਹੋਰ ਪਕਾ ਕੇ ਅਤੇ ਜਾਂ ਫਿਰ ਸੰਗਤ ਦੇ ਵਿੱਚ ਹਜੇ ਜੀ ਗੁਰੂ ਖਾਂਦੀ ਜਾਂ ਸੇਵਾ ਨਾਲ ਫਿਰ ਇਹ ਸਾਰੇ ਉਹਦੇ ਚੰਗ ਹਨ।
ਕਰ ਕਿਰਪਾ ਪ੍ਰਭੇ ਆਪਣੀ, ਤੇਰੇ ਦਰਸ਼ਨ ਹੋਏ ਪਿਆਸ।
ਅਰੇ ਕਿਰਪਾ ਕਰੋ ਸਾਡੇ ਤੇ, ਪਹਿਲਾਂ ਲਗਨ ਤਾਂ ਲੱਗੇ, ਇੱਛਾ ਤਾਂ ਹੋਵੇ। ਇੱਕ ਦੀ ਇੱਛਾ ਉਹ ਤੜਫਦਾ ਹੈ ਵਿਚਾਰਾ, ਬਹੁਤ ਪਰਮ ਵੈਰਾਗ ਹੈ, ਤੀਬਰ ਕਰ ਤਮ ਵੈਰਾਗ ਹੈ, ਮੇਰਾ ਮਨ ਲੋਚੇ ਗੁਰਦਰਸ਼ਨ ਤਾਈ। ਇੱਕ ਤਾਂ ਆਪਣੇ ਪਤੀ ਵਾਸਤੇ ਇੰਨੀ ਚਾਹਵਾਨ ਉਡੀਕ ਹੈ, ਚੜਫਦੀ ਹੈ, ਇੱਕ ਤਾਂ ਹੈ ਵੀ ਕਿਧਰੇ ਮਰਜ਼ੀ ਫਿਰਦਾ ਰਹੇ, ਉਹ ਛੋੜੇ ਕਿਹੜੇ ਦਰਸ਼ਨ ਹੋਏ ਪਿਆ। ਮਹਾਰਾਜ ਤੇਰੇ ਦਰਸ਼ਨਾਂ ਦੀ ਜਿਵੇਂ ਪਾਣੀ ਦੀ ਤੇਹ ਹੁੰਦੀ ਹੈ, ਇੱਛਾ ਹੁੰਦੀ ਹੈ ਮੈਨੂੰ ਪਾਣੀ ਪਿਆ, ਇਸ ਤਰ੍ਹਾਂ ਤੇਰੇ ਦਰਸ਼ਨਾਂ ਦੀ ਪਿਆਸ ਹੋ ਜਾਏ, ਜਿਗਿਆਸਾ ਹੋ ਜਾਏ, ਇੱਛਾ ਹੋ ਜਾਏ, ਤੀਬਰ ਤੰਗ ਹੋ ਜਾਏ।
ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ।
ਸਾਰੀ ਦੁਨੀਆਂ ਫਿਰਦੀ ਹੈ ਰੱਬ ਨੂੰ ਮਿਲਾਉਣ ਵਾਲੀ, ਆਪ ਹੀ ਰੱਬ ਬਣੇ ਫਿਰਦੇ ਨੇ, ਦੇਵੀ ਦੇਵਤੇ ਬਣੇ ਫਿਰਦੇ ਨੇ। ਮਹਾਰਾਜ ਕਿਰਪਾ ਕਰੋ, ਸਾਨੂੰ ਤਾਂ ਤੁਹਾਡੇ ਬਿਨਾਂ ਹੋਰ ਕੋਈ ਨਹੀਂ, ਹੋਰ ਕੋਈ ਆਸਰਾ ਨਹੀਂ, ਕੋਈ ਚੁਕਾਉਣਾ ਨਹੀਂ। ਜੀ ਗੁਰੂ ਨਾਨਕ ਸਾਹਿਬ ਮਹਾਰਾਜ ਵਿਸ਼ਵ ਪਾਤਸ਼ਾਹ ਹੈ, ਪਰਮੇਸ਼ਰ ਸਰੂਪ, ਗੁਰਬਾਣੀ ਸਰੂਪ, ਕਿਰਪਾ ਕਰੋ।
ਪ੍ਰਭ ਤੁਧ ਬਿਨ ਦੂਜਾ ਕੋ ਨਹੀਂ,
ਸਾਨੂੰ ਤਾਂ ਤੁਹਾਡੇ ਬਗੈਰ ਹੋਰ ਕੋਈ ਟਿਕਾਣਾ ਨਹੀਂ, ਦੂਜਾ ਕਰਨੀ ਤੁਹਾਡੀ ਯੋਗ, ਤੁਹਾਡੀ ਆਸ ਦਾ, ਤੁਹਾਡੀ ਆਸ।
ਨਾਨਕ ਕੀ ਅਰਦਾਸ।
ਇਹ ਗੁਰੂ ਅਰਜਨ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੇ ਛਾਪ ਮੋਹਰ ਦੇ ਨਾਲ ਕਹਿੰਦੇ ਹੈ ਕਿ ਮਹਾਰਾਜ ਇਹ ਆਪਣੇ ਦੁਆਰਾ ਕਹਿੰਦੇ, ਉੱਤਮ ਬਖਤੇ ਦਾ ਕਹਿੰਦੇ, ਕਿਉਂ ਬੇਨਤੀ ਕਰਨੀ ਸਿਖਾਉਂਦੇ। ਨਾਨਕ ਕੀ ਅਰਦਾਸ ਜੀ, ਆਪ ਬੇਨਤੀ ਕਰੋ, ਸਾਡੀ ਇਹ ਵਾਹਿਗੁਰੂ ਪਰਮੇਸ਼ਰ ਤੁਹਾਡੇ ਅੱਗੇ ਅਰਦਾਸ ਹੈ, ਇੱਕ ਨਾਨਕ ਕੀ ਅਰਦਾਸ।
ਆਸਾਰ ਸੁਹੰਦਾ ਕਿਸ ਲੱਗਾ,
ਉਸੇ ਅੰਦਰ ਹੀ ਇਹ ਅਰਦਾਸ ਕੀ ਹੋ ਗਿਆ ਬੇਨਤੀ, ਜਿਹੜੀ ਉਹ ਅਰਦਾਸ ਕਰਨੀ ਠੀਕ ਹੈ, ਉਹਦੀ ਮਰਿਆਦਾ ਖੜਕੀ ਕਰਨੀ, ਇਹ ਬੇਨਤੀਆਂ ਛਿਨਛਿਨ ਛਿਨ ਬੇਨਤੀਆਂ ਕਰਨੀਆਂ, ਬੈਠੇ ਕਰੋ, ਉੱਠੇ ਕਰੋ, ਤੁਰਦੇ ਫਿਰੇ ਕਰੋ।
ਆਸਾਰ ਸੁਹੰਦਾ ਤਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ।
ਸੰਗਾਤੀ ਉਪਕਰਮ ਸ਼ਿੰਗਾਰ ਤੇ ਬੜਾ ਔਖਾ ਮਹੀਨਾ, ਬੜੀ ਲੋਕ ਤਪਦੀ ਹੈ, ਧਰਤੀ ਵੀ ਤਪਦੀ ਹੈ, ਸਭ ਕੁਛ ਤਪਦਾ ਹੈ, ਤੇ ਇਹ ਬੜਾ ਸਮਾਂ ਇਸ ਤਰ੍ਹਾਂ ਦਾ ਕਠਿਨ ਹੈ, ਕਦੋਂ ਗਰਮੀ ਹੋਊ, ਕਦੋਂ ਮੀਂਹ ਪਊਗਾ। ਕਹਿੰਦੇ ਇਹੀ ਮਹੀਨਾ ਅਸੀਂ ਆਇਆ ਤਾਂ ਮਹਾਰਾਜ ਪਿੱਛੇ ਦੇਸ਼ ਸੰਵਾਸ ਨੇ ਵੀ, ਕਿਰਪਾ ਕਰੋ ਸਾਨੂੰ ਸੁੱਖ ਸ਼ਾਂਤੀ ਦੇ ਨਾਲ ਸੁਖ ਰੂਪ ਦੇ ਵਿੱਚ ਮਹੀਨਾ ਬਤੀਤ ਹੋਵੇ, ਉਹ ਉਪਦੇਸ਼ ਦਿਓ, ਸਿੱਖਿਆ ਦਿਓ। ਸਾ ਸਤਿਗੁਰੂ ਸਾਹਿਬ ਜੀ ਕਹਿੰਦੇ ਆਸਾੜ ਸੁਹੰਦਾ ਇਸ ਲਗੇ, ਅੱਗੇ ਤਪੰਦਾ ਸੀ ਤੇ ਹੁਣ ਸੁਹੰਦਾ ਸ਼ੋਭਨੀਕ ਲਗੇ, ਅੱਧ ਮਹੀਨੇ ਚ ਅੱਜ ਹੀ ਆ ਥੋੜੀ ਜਿਹੀ ਹਵਾ ਸਵੇਰੇ ਠੰਡੀ ਠੰਡੀ ਚੱਲਦੀ ਸੀ ਤੇ ਬੜਾ ਸੋਹਣਾ। ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਕਿਰਪਾ ਕਰਨ, ਇਹ ਮਨ ਹਿਰਦੇ ਦੇ ਵਿੱਚ ਉਪਦੇਸ਼ਾਂ ਦੇ ਨਾਲ ਆਪ ਇਸ ਦੁਨੀਆਂ ਖੁਦ ਨਾਮ ਖੁਦਾਇਆ ਨਾਮ ਬਾਣੀ ਦਾ ਨਿਵਾਸ ਹੋਵੇ ਤੇ ਬੜਾ ਸੋਹਣਾ ਮਾਹੌਲ ਬਣ ਜਾਂਦਾ ਹੈ। ਉੱਥੇ ਫੁਰਨੇ ਨਹੀਂ ਹੁੰਦੇ, ਕਲਕੁਲੇਸ਼ ਨਹੀਂ ਹੁੰਦੀ, ਕਲਪਨਾ ਨਹੀਂ ਹੁੰਦੀ, ਮਨ ਨਹੀਂ ਚੱਕਦਾ। ਆਸਾਦ ਸੁਹੰਦਾ ਜਿਸ ਲਗੇ ਉਸਨੂੰ ਇਹ ਸੋਭ ਨੀਤ ਪ੍ਰਾਪਤ ਹੋਊਗਾ ਲੱਗੂਗਾ।
ਜਿਸ ਮਨ ਹਰ ਚਰਨ ਨਿਵਾਸ,
ਉਸੇ ਮਨ ਦੇ ਵਿੱਚ ਵਾਹਿਗੁਰੂ ਦੇ ਚਰਨਾਂ ਦਾ ਨਿਵਾਸ ਹੋ ਗਿਆ। ਉਸੇ ਭਾਈ ਚਰਨਾਂ ਦਾ ਨਿਵਾਸ ਹੋ ਗਿਆ। ਚਰਨ ਸਾਰੇ ਹੀ ਸਰੀਰ ਦਾ ਆਸਰਾ ਹੁੰਦੇ ਨੇ। ਇਸ ਤਰ੍ਹਾਂ ਹੀ ਉਹ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਸਰੂਪ ਦੇ ਭੇਦ ਨੇ, ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ ਆਪਣੀ ਕਿਰਿਆ ਨਾਨਕਾ ਆਪੇ ਹੀ ਪੂਜਾ। ਇੱਕ ਨਿਰਗੁਣ ਸਰਗੁਣ ਅਤੇ ਸੁਣ ਸਮਾਧੀ ਅਤੇ ਸਾਖੀ, ਉਹਦੇ ਵੱਖੋ ਵੱਖਰੇ ਚਰਨ ਨੇ। ਜਿਸ ਤਰ੍ਹਾਂ ਵਿਅਕਤੀਗਤ ਦੇ ਤਾਂ ਆਪਣੇ ਤਾਂ ਚਰਨ ਹੈ ਜਿਵੇਂ ਗੁਰੂ ਨਾਨਕ ਸਾਹਿਬ ਨੇ, ਅਤੇ ਦੂਸਰੇ ਦੇ ਜਿਹੜੇ ਤੀਨ ਰੂਪ ਹੈ ਮੋਏ ਕੇ ਸੁਣੋ ਨੰਦ ਚਿਤਲਾਏ, ਨਿਰਗੁਣ ਸਰਗੁਣ ਗੁਰੂ ਸ਼ਬਦ। ਗੁਰੂ ਸ਼ਬਦ ਵੀ ਸਾਡਾ ਸਰੂਪ ਹੈ। ਜੋ ਸਾਡੇ ਵਿਅਕਤੀ ਤੋਂ ਗਿਆਨ ਹੁੰਦਾ ਹੈ, ਉੱਥੋਂ ਗਿਆਨ ਹੋ ਜਾਂਦਾ ਸ਼ਬਦ ਚੋਂ। ਅਤੇ ਨਿਰਗੁਣ ਜਿਹੜਾ ਜਿਹਦੇ ਵਿੱਚ ਰੂਪ ਨਰੇਸ਼ ਨਰੰਗ ਸਤ੍ਰੀਗੁਣ ਤਿਰਤ ਪ੍ਰਭਚਿੰਨ, ਉਹ ਤੁਸੀਂ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ, ਉਹ ਜਿਹਨੂੰ ਆਪ ਬੁਝਾ ਦੇ ਉਹਦੇ 'ਚ। ਅਤੇ ਸਰਗੁਣ ਜਿਹੜਾ ਹੈਗਾ ਆਹ ਜਿਹੜਾ ਵਿਅਕਤੀਗਤ ਸ਼ੁੱਧ ਮਾਇਆ ਸਰੂਪ ਹੈ, ਇਹਦੇ ਨਾਲ ਜਿਵੇਂ ਹੋਰ ਅੰਗ ਹੈ ਮਨੁੱਖ ਦੇ, ਬਾਹਾਂ ਹੋਰ ਅੰਗ ਹੈ, ਸ਼ੀਸ਼ ਹੈ ਹੋਰ ਹੈ, ਕੱਪ ਹੈ, ਚਰਨ ਹੈ, ਇਹ ਸਾਰੇ ਹੀ ਹੈ। ਅਤੇ ਉਹਦੇ ਜਿਹੜੇ ਹੈਗੇ ਉਹ ਅਧਿਸ਼ਟਾਨ ਸਰੂਪ ਹੈ, ਇਹ ਵੀ ਚਰਨ ਨੇ। ਸੋ ਸਾਰੇ ਆਪੋ ਆਪਣੇ ਥਾਂ ਸਤਿਕਾਰਯੋਗ ਨੇ। ਹੋਰ ਸ਼ਬਦ ਵੀ ਆਸਾਰ ਸੰਬੰਧਾਂ ਤੁਸੀਂ ਜਿਨ ਜਿਸ ਮਨ ਹਰ ਚਰਨ ਦਾ ਨਿਵਾਸ, ਵਾਹਿਗੁਰੂ ਦੇ ਚਰਨਾਂ ਦਾ ਜਿਸ ਦੇ ਹਿਰਦੇ ਦੇ ਵਿੱਚ ਨਿਵਾਸ ਹੈ, ਸੋ ਸੰਪੂਰਨ ਹੋਇਆ ਹੈ। ਅੱਧ ਮਹੀਨੇ ਦਾ ਜੋ ਸ਼ਬਦ ਹੈ ਇਸ ਦੀ ਵਿਚਾਰ ਕਰਦਿਆਂ ਹੋਇਆਂ ਦਾਸ ਪਾਸੋਂ ਕਈ ਭੁੱਲਾਂ ਹੋਈਆਂ ਹੋਣਗੀਆਂ, ਕਿਉਂਕਿ ਆਪਣੇ ਆਪ ਨੂੰ ਨਹੀਂ ਪਤਾ ਲੱਗਦਾ ਭੁੱਲਦਾ। ਕਈ ਵਾਰੀ ਦੂਜਾ ਦੱਸੋ ਤਾਂ ਫਿਰ ਪਤਾ ਲੱਗ ਜਾਂਦਾ, ਘੱਟ ਬਾਅਦ ਬੋਲਣ 'ਚ ਵੀ ਹੋ ਜਾਂਦਾ ਹੈ, ਅਤੇ ਕਈ ਤਰੁੱਟੀਆਂ ਰਹਿ ਗਈਆਂ ਹਨ। ਇਸ ਕਰਕੇ ਆਪ ਸੰਗਤਾਂ ਦੇ ਵਿੱਚ ਗੁਰਮੁਖ ਚੜ੍ਹਦੇ ਅਤੇ ਚੜ੍ਹਦੇ ਅਵਸਥਾ ਵਾਲੇ ਵੀ ਹਨ ਔਰ ਅਜਰ ਨੂੰ ਜਰਨ ਵਾਲੇ ਹਨ। ਗੁਰੂ ਮਹਾਰਾਜ ਕਿਰਪਾ ਕਰਨ, ਉਹ ਸਭ ਆਪ ਸੰਗਤ ਵੀ ਅਤੇ ਗੁਰੂ ਮਹਾਰਾਜ ਜੀ ਫੁੱਲਾਂ ਅਤੇ ਤਰੁੱਟੀਆਂ ਨੂੰ ਖਿਮਾ ਕਰਕੇ ਕਿਰਪਾ ਕਰਕੇ ਮੇਰੇ ਹਿਰਦੇ ਦੇ ਵਿੱਚ ਵੀ ਆਪ ਜੀ ਦੇ ਆਸ਼ੀਰਵਾਦ ਦੁਆਰਾ ਉਹ ਪਰਮੇਸ਼ੁਰ ਦੇ ਚਰਨਾਂ ਦਾ ਨਿਵਾਸ ਹੋਵੇ, ਇਹੀ ਯਾਤਨਾ ਹੈ।
ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ, ਆਸਾਰ ਸੁਹੰਦਾ ਤਿਸ ਲੱਗਾ, ਜਿਸ ਮਨ ਹਰਿ ਚਰਨ ਨਿਵਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।